ਦੱਖਣੇ ਮਹੱਲਾ ਪੰਜਵਾਂ ਜਿਨ੍ਹਾਂ ਪਿੱਛੇ ਹੋ ਗਈ ਸੇ ਮੈਂ ਪਿੱਛੇ ਵੀ ਰਵਿਆਸ ਜਿਨ੍ਹਾਂ ਕੀ ਮੈਂ ਆਸੜੀ ਤਿਨਾਂ ਮਹੰਜੀ ਆਸ।
ਹੁਣ ਇਹ ਇੱਕ ਦੂਜੇ ਦੇ ਪਿੱਛੇ ਕਿਵੇਂ ਹੋ ਗਏ? ਇਹ ਤਾਂ ਸਾਰੀ ਉਹ ਗੜਬੜ ਹੈ, ਭਾਸ਼ਾ ਦੀ ਜੇ ਮੰਨ ਲਈਏ ਇਹਦਾ ਅਰਥ ਨਹੀਂ ਹੋ ਸਕਦਾ। ਜਿਨ੍ਹਾਂ ਪਿੱਛੇ ਹੋ ਗਈ, ਚਾਂਦੀ ਕਹਿੰਦਾ ਜਾਂ ਲਾਲਟਨ ਚੱਕ ਲੈਂਦਾ ਲਾਈਟ ਨਾਲੇ ਚਲੀ ਜਾਂਦੀ ਹੈ, ਜਦ ਧੁੱਪ ਸੂਰਜ ਗਿਆ ਧੁੱਪ ਪਿੱਛੇ ਚਲੀ ਗਈ। ਜਿਨ੍ਹਾਂ ਪਿੱਛੇ ਹੋ ਗਈ, ਸੂਰਜ ਧੁੱਪ ਬੋਲਦੀ ਹੈ, ਬੁੱਧ ਬੋਲਦੀ ਹੈ, ਜਦ ਜਿਹੜਾ ਹੋਂ ਵਿੱਚ ਆਇਆ ਸੀ ਨਾ, ਜਦ ਹੰਸ ਗਿਆ ਬੁੱਧ ਕਹਿੰਦੀ ਮੈਂ ਨਾਲੇ ਹੀ ਚਲੀ ਗਈ, ਪਿੱਛੇ ਹੀ ਚਲੀ ਗਈ। ਪਰ ਜਦ ਮੈਂ ਮੂਹਰਾ ਅੱਗਾ ਕੀਤਾ ਹੰਸ ਵੀ ਮੇਰੇ ਪਿੱਛੇ ਹੀ ਤਾਂ, ਜੋ ਮੈਂ ਬੋਲੀ ਆ, ਜੋ ਮੈਂ ਕੀਤਾ, ਜੋ ਮੈਂ ਸੋਚਿਆ, ਜੋ ਮੈਂ ਦੇਖਿਆ, ਜੋ ਮੈਂ ਵਰਤਿਆ, ਮੇਰੇ ਪਿੱਛੇ ਵੀ ਉਹੀ ਰਵਿਆ ਹੋਇਆ ਸੀ, ਉਸੇ ਦੀ ਰੋਸ਼ਨੀ ਸੀ ਮੇਰੇ ਕੋਲ, ਮੇਰਾ ਆਪਣਾ ਮੇਰੇ ਚ ਕੁਛ ਨਹੀਂ ਸੀ। ਮੈਂ ਪਿੱਛੇ, ਮੇਰੇ ਪਿੱਛੇ ਵੀ ਉਹੀ ਰਵਿਆ ਹੋਇਆ ਸੀ, ਉਹਦੀ ਓ ਰੋਸ਼ਨੀ ਸੀ, ਉਹਦੀ ਓ ਜੋਤ ਸੀ।
ਇੱਕ ਵਾਰ ਆਉਂਦਾ ਜੀ ਰਵਿਆਸ ਅੱਖਰ ਪੂਰੇ ਪੋਥੀ ਸਾਹਿਬ ਚ,
ਰਵਿਆ ਹੋਇਆ ਰਵ ਰਿਹਾ ਜਿਹਨੂੰ ਆਪਾਂ ਕਹਿੰਦੇ ਹਾਂ ਰਵਿਆਸ, ਉਹ ਮੇਰੇ ਪਿੱਛੇ ਰਵਿਆ ਹੋਇਆ, ਉਸੇ ਦੀ ਸ਼ਕਤੀ ਮੇਰੇ ਵਿੱਚ ਕੰਮ ਕਰਦੀ ਸੀ।
ਠੀਕ ਹੈ, ਇਹ ਔਂਕਣ ਨਾਲ ਆਉਂਦਾ, ਇਹਦਾ ਭਾਵ ਹੈ ਕਿ ਇਹ ਚਿੱਤ ਹੋਏਗਾ। ਹਾਂਜੀ ਹਾਂਜੀ, ਇੱਥੇ ਅਰਥ ਹੈ ਜੀ ਇੰਗਲਿਸ਼ ਵਾਲੇ, ਮੈਂ ਦੇ ਹੂਮ ਆਈ ਫੋਲੋਡ ਦੇ ਟੂ ਨਾਓ ਫੋਲੋ ਇਨ ਮਾਈ ਫੁੱਟ ਸਟੈਪਸ, ਨਹੀਂ ਪਤਾ ਵੀ ਕੌਣ ਅੱਗੇ ਹੈ ਕੌਣ ਪਿੱਛੇ ਹੈ, ਜਿਹੜੇ ਸਿਰਫ ਸਰਲਾਰਥੇ ਹੋਏ ਹੋਏ ਹੈ, ਜਿਨ੍ਹਾਂ ਦੇ ਮਗਰ ਮੈਂ ਤੁਰਦੀ ਸਾਂ ਉਹ ਵੀ ਹੁਣ ਮੇਰੇ ਕਦਮਾਂ ਮਗਰ ਤੁਰਦੇ ਹਨ। ਅੱਛਾ ਜੀ, ਹੁਣ ਫਰੀਦਕੋਟ ਵਾਲੇ ਟੀਕੇ ਵਾਲੇ ਕੀ ਕਹਿੰਦੇ ਆ ਜੀ, ਜਿਨ ਪਦਾਰਥੋਂ ਕੇ ਪਿੱਛੇ ਮੈਂ ਫਿਰਤੀ ਥੀ ਸੋ ਅਬ ਮੇਰੇ ਪਿੱਛੇ ਰਵਿਆਸ ਫਿਰਤੇ ਹੈ, ਇਹ ਫਲ ਪਰਮੇਸ਼ਰ ਪਰਾਇਣ ਹੋਣੇ ਕਾ ਹੈ। ਹੁਣ ਆਪਾਂ ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਪੜ੍ਹ ਲੈਂਦੇ ਆ ਜੀ।
ਮਾਰੂ ਰਾਗ ਹੈ, ਇੱਥੇ ਸਭ ਵਿਕਾਰਾਂ ਦਾ ਨਾਸ ਹੋਇਆ ਹੋਇਆ। ਹਾਂਜੀ ਚਲੋ,
ਹਾਂਜੀ ਪ੍ਰੋਫੈਸਰ ਸਾਹਿਬ ਸਿੰਘ ਲਿਖਦੇ ਆ ਜੀ, ਮਾਇਆ ਦਾ ਅਜਬ ਪ੍ਰਭਾਵ ਹੈ, ਸਭ ਮਾਇਆ ਦੀ ਖਾਤਰ ਭਟਕਦੇ ਫਿਰਦੇ ਹਨ, ਮਾਇਆ ਵਾਸਤੇ ਜਿਨ੍ਹਾਂ ਬੰਦਿਆਂ ਦੇ ਪਿੱਛੇ ਮੈਂ ਜਾਂਦਾ ਹਾਂ, ਜਿਨ੍ਹਾਂ ਦੀ ਮੁਹਤਾਜੀ ਮੈਂ ਕੱਢਦਾ ਹਾਂ, ਜਦੋਂ ਮੈਂ ਉਹਨਾਂ ਵੱਲ ਤੱਕਦਾ ਹਾਂ ਤਾਂ ਉਹ ਵੀ ਮੇਰੇ ਪਿੱਛੇ ਪਿੱਛੇ ਤੁਰੇ ਫਿਰਦੇ ਹਨ, ਜਿਨ੍ਹਾਂ ਦੀ ਸਹਾਇਤਾ ਦੀ ਮੈਂ ਆਸ ਰੱਖੀ ਫਿਰਦਾ ਹਾਂ ਉਹ ਮੈਥੋਂ ਆਸ ਬਣਾਈ ਬੈਠੇ ਹਨ। ਇਹ ਪੂਰੇ ਸ਼ਲੋਕ ਦੇ ਅਰਥ ਹੈ, ਜਿਨ੍ਹਾਂ ਪਿੱਛੇ ਹੋ ਗਈ ਸੇ ਮੈਂ ਪਿੱਛੇ ਵੀ ਰਵਿਆਸ, ਜਿਨ੍ਹਾਂ ਕੀ ਮੈਂ ਆਸੜੀ ਤਿਨਾਂ ਮਹੰਜੀ ਆਸ।
ਜਿਨ੍ਹਾਂ ਪਿੱਛੇ ਮੈਂ ਗਈ ਸੀ ਸਰੀਰ ਛੱਡ ਕੇ, ਸਰੀਰ ਛੱਡਿਆ ਸੀ ਬੁੱਧ ਨਾਲੇ ਰੋਸ਼ਨੀ ਨਾਲੇ ਚਲੀ ਗਈ ਸੀ, ਇਸ ਵਕਤ ਮੇਰੇ ਪਿੱਛੇ ਰਵਿਆ ਹੋਇਆ ਉਸੇ ਦੀ ਰੋਸ਼ਨੀ, ਅੱਜ ਵੀ ਉਸੇ ਦੀ ਰੋਸ਼ਨੀ ਆ ਮੈਂ, ਅੱਜ ਵੀ ਉਸੇ ਦੀ ਸ਼ਕਤੀ ਮੇਰੇ ਚ ਕੰਮ ਕਰਦੀ ਹੈ, ਰਵੀ ਹੋਈ ਹੈ। ਧੁੱਪ ਵਿੱਚ ਸੂਰਜ ਦੀ ਰੋਸ਼ਨੀ ਹੁੰਦੀ ਹੈ, ਸੂਰਜ ਦੀ ਸ਼ਕਤੀ ਹੁੰਦੀ ਹੈ, ਸੂਰਜ ਦੀ ਲਾਈਟ ਹੁੰਦੀ ਹੈ, ਇਸ ਕਰਕੇ ਰਵੀ ਕਹਿੰਦੇ ਨੇ ਸੂਰਜ ਨੂੰ। ਰਵੀ ਰਵਿਆਸ ਜਿਹੜਾ ਹੈ ਰਵੀ ਵਾਸਤੇ ਆਇਆ ਹੋਇਆ। ਹੇ ਰੱਬ, ਹੇ ਸਾਥੀ, ਹੇ ਕਰੁਣਾ ਨਿਧ, ਮੇਰੀ ਅਵੈ ਬੇਨਤੀ ਸੁਣ ਲੀਜੇ, ਇਹਨੂੰ ਰਵੀ ਕਿਹਾ ਹੋਇਆ ਰੱਬ। ਬੁੱਧੀ ਕਹਿੰਦੀ ਹੈ ਉਸੇ ਦੀ ਸ਼ਕਤੀ ਹੈ, ਬੁੱਧੀ ਰੋਸ਼ਨੀ ਹੈ, ਮੈਂ ਉਸੇ ਦੀ ਸ਼ਕਤੀ ਹਾਂ, ਉਹ ਮੇਰੇ ਪਿੱਛੇ ਵੀ ਹੈ ਹੁਣ ਖੜਾ, ਜਿਹਦੇ ਪਿੱਛੇ ਮੈਂ ਗਈ ਸੀ ਜਾਂ ਜਿਹਦੇ ਪਿੱਛੇ ਲੱਗ ਕੇ ਮੈਂ ਕੰਮ ਕਰਦੀ ਹਾਂ, ਹੁਣ ਵੀ ਉਹਦੀ ਮਰਜ਼ੀ ਹੁੰਦੀ ਹੈ ਤਾਂ ਹੀ ਕੰਮ ਕਰਦੀ ਹਾਂ। ਅੰਦਰਲੇ ਦੀ ਮਨਜ਼ੂਰੀ ਬਿਨਾਂ ਤਾਂ ਕਦੇ ਨਹੀਂ ਸਕਦੀ ਕੋਈ ਕੰਮ। ਹਾਂਜੀ,
ਨਾਲੇ ਪ੍ਰੋਫੈਸਰ ਸਾਹਿਬ ਸਿੰਘ ਨੇ ਗਈ ਦੀ ਅਰਥ ਨਹੀਂ ਕੀਤੇ, ਉਹਨਾਂ ਨੇ ਹੋ ਮੈਂ ਤੋਂ ਇਹਨੂੰ ਪੁਰਸ਼ਵਾਚਕ ਬਣਾ ਲਿਆ ਜੀ।
ਆਹੋ,
ਜਿਨ੍ਹਾਂ ਬੰਦਿਆਂ ਦੇ ਪਿੱਛੇ ਮੈਂ ਜਾਂਦਾ ਹਾਂ, ਜਦਕਿ ਉਹ ਹੈ ਜਿਨ੍ਹਾਂ ਪਿੱਛੇ ਹੋ ਗਈ।
ਪਬਲਿਕ ਦੀ ਵਿਚਾਰ ਨਹੀਂ ਹੈ, ਇਹ ਬ੍ਰਹਮ ਵਿਚਾਰ ਹੈ, ਬ੍ਰਹਮ ਵਿਚਾਰ ਨੂੰ ਬ੍ਰਹਮ ਵਿਚਾਰੇ ਰੱਖਿਆ ਜਾਊਗਾ, ਉਹ ਹੋਰ ਬਾਜ਼ਾਰ ਚ ਫਿਰਦਾ, ਉਹ ਬਾਜ਼ਾਰ ਇਹ ਨਹੀਂ ਦੇਖਿਆ ਉਹਨੇ, ਜਿਹੜੇ ਬਾਜ਼ਾਰ ਚ ਅਰਥ ਨੇ ਉਹ ਬਾਜ਼ਾਰ ਤਾਂ ਵਿਦਵਾਨਾਂ ਨੇ ਦੇਖਿਆ ਹੀ ਨਹੀਂ, ਬਣੇ ਹੀ ਨਹੀਂ, ਉਹ ਬਾਜ਼ਾਰ ਤਾਂ ਬਣਦੇ ਹੀ ਨਹੀਂ।
ਜਿੰਨਾ ਕੀ ਮੈਂ ਆਸੜੀ ਤਿਨਾ ਮਹੰਜੀ ਆਸ,
ਜਿਨ੍ਹਾਂ ਦੀ ਮੈਂ ਆਸ ਰੱਖਦੀ ਆ, ਜਿਨ੍ਹਾਂ ਦਾ ਆਸਰਾ ਮੈਨੂੰ ਹੈ, ਉਹ ਵੀ ਮੇਰੇ ਤੇ ਆਸ ਰੱਖਦੇ ਨੇ ਕਿ ਕੁਛ ਸੰਸਾਰ ਜਾ ਕੇ ਕਰੇ, ਕਮਾ ਕੇ ਲਿਆਵੇ, ਗਿਆਨ ਹਾਸਲ ਕਰੇ ਤਤ ਦਾ, ਗਿਆਨ ਭੋਜਨ ਦਵੇ ਸਤਿਗੁਰ ਨੂੰ ਜਿਹੜਾ ਸਾਹ ਲੈ ਰਿਹਾ, ਉਹਦੀ ਸੇਵਾ ਕਰੇ, ਗੁਰ ਕੀ ਸੇਵਾ ਕਰੇ, ਉਹ ਗੁਰ ਵੀ ਸਤਿਗੁਰ ਦੀ ਬਾਣ ਆਸਰੇ ਆ, ਸਤਿਗੁਰ ਵੀ ਮੇਰੇ ਤੋਂ ਚਾਹੁੰਦਾ ਸੇਵਾ, ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ, ਉਹ ਵੀ ਚਾਹੁੰਦਾ ਗਿਆਨ ਭੋਜਨ ਮੈਨੂੰ ਲਿਆ ਕੇ ਦਵੇ, ਉਹ ਮੈਥੋਂ ਆਸ ਰੱਖਦਾ, ਮੈਂ ਉਹਦੇ ਆਸਰੇ ਆ।
ਕਿਉਂ ਬੁੱਧੀ ਬੋਲ ਰਹੀ ਹੈ ਤੇ ਰਵਿਆਸ ਜੋ ਹੈ ਉਹ ਪੁਰਸ਼ਵਾਚਕ ਹੈ ਸ਼ਬਦ, ਉਹ ਚਿੱਤ ਹੋਏਗਾ
ਉਗੂਲ,
ਠੀਕ ਹੈ। ਪ੍ਰਥਮੇ ਨਾਨਕ ਚੰਦ, ਇਹਦਾ ਮਤਲਬ ਚੰਦ ਵਾਲਾ ਗਿਆਨ ਔਰ ਸੂਰਜ ਦੀ ਗੱਲ ਚੱਲਦੀ ਹੈ ਗੁਰਬਾਣੀ ਚ।
ਹਾਂਜੀ ਹਾਂਜੀ,
ਠੀਕ ਹੈ ਜੀ। ਮਹੱਲਾ ਪੰਜਵਾਂ, ਗਿੱਲੀ ਗਿੱਲੀ ਰੋੜੜੀ ਭੌਂਦੀ ਭਵ ਭਵ ਆਏ, ਜੋ ਬੈਠੇ ਸੇ ਫਾਥਿਆਂ ਉਭਰੇ ਭਾਗ ਮਥਾਏ।
ਗਿੱਲੀ ਗਿੱਲੀ ਰੋੜੜੀ ਪਾਉਂਦੀ ਪਾਵੀ ਪਾਵੀ ਆਈ, ਇਹ ਭਵ ਸਾਗਰ ਚ ਭਵਦੀ ਪਾਉਂਦੀ 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 ਆ ਗਿੱਲੀ ਰੋੜੀ ਆ ਨਾ ਜਿਹੜੀ ਸਰੀਰ ਰੂਪੀ ਇੱਕ ਟੇਟੀ ਹੁੰਦੀ ਆ ਜਾਨਵਰ ਕੀੜਾ, ਉਹ ਗੋਹੇ ਦਾ ਗੋਲ ਗੋਲ ਇੱਕ ਬਣਾ ਲੈਂਦਾ ਗੋਲੀ, ਉਹਨੂੰ ਰੋੜ ਕੇ ਲੈ ਕੇ ਜਾਂਦਾ ਫਿਰ ਟਿੱਟੀ, ਉਹਦਾ ਵੀ ਸ਼ਾਇਦ ਜ਼ਿਕਰ ਆਵੇ।
ਉਹ ਭਗਤ ਨਾਮਦੇਵ ਜੀ ਨੇ ਕੀਤਾ ਉਹਨਾਂ ਦਾ।
ਹਾਂ, ਗਿੱਲੀ ਗਿੱਲੀ ਰੋੜੜੀ ਪਾਉਂਦੀ ਪਾਉਂਦੀ ਤੁਰਦੀ ਫਿਰਦੀ ਭਵ ਸਾਗਰ ਚ ਪਾਵੀ ਭਵ ਸਾਗਰ ਵਿਚ ਪਵ ਪਾਉਂਦੀ ਪਾਉਂਦੀ ਗੇੜੇ ਕੱਢਦੀ ਕੱਢਦੀ ਆਈ ਆ ਗਈ ਹੈ ਇਸ ਜਨਮ ਚ ਆ ਗਈ, ਹੁਣ ਮਨੁੱਖਾ ਜਨਮ ਚ ਆ ਗਈ। ਜੋ ਬੈਠੇ ਤੇ ਫਾਥੀਆਂ ਨੇ ਜਿਹੜੇ ਬਹਿ ਗਏ ਨਾ ਟੇਕ ਕੇ, ਹੁਣ ਕੁਛ ਕਰ ਨਹੀਂ ਰਹੇ, ਜਿਹੜੇ ਡੰਡੇ ਤੇ ਖੜੇ ਨੇ ਉਸੇ ਤੇ ਖੜੇ ਨੇ, ਥੱਲੇ ਨੂੰ ਤਾਂ ਝਾਕਦੇ ਨੇ ਉੱਪਰ ਨੂੰ ਨਹੀਂ ਜਾਣ ਦੀ ਕੋਸ਼ਿਸ਼ ਕਰਦੇ। ਜਿਹੜੇ ਰੁਕ ਵੀ ਗਏ ਸਿਰਫ ਸਫ਼ਰ ਨਹੀਂ ਅੱਗੇ ਦਾ ਕੀਤਾ, ਫਾਥਿਆਂ ਜਿਹੜੇ ਸਤੋ ਗੁਣੀ ਵਾਲੇ ਨੇ ਨਾ ਉਹ ਵੀ ਫਸ ਗਏ ਸਮਝੋ, ਜੇ ਬੈਠੇ ਸਤੋ ਗੁਣ ਵਾਲੇ ਬੈਠੇ ਨੇ, ਜੇ ਨਰਕ ਵੱਲੋਂ ਨੀ ਜਾਂਦੇ ਤਾਂ ਅੱਗੇ ਨੂੰ ਵੀ ਨੀ ਜਾਂਦੇ ਸੁਰਗ ਵੱਲੋਂ ਵੀ ਨੀ ਜਾਂਦੇ, ਬੈਠੇ ਨੇ, ਜੇ ਬੈਠੇ ਤੇ ਫਾਥਿਆਂ ਉਹ ਫਸ ਗਏ ਸਮਝੋ, ਉੱਥੇ ਫਸੇ ਰਹਿ ਜਾਣਗੇ। ਉਭਰੇ ਭਾਗ ਮਥਾਏ, ਇੱਥੋਂ ਉਭਰਨਗੇ ਜਿਨ੍ਹਾਂ ਦੇ ਮੱਥੇ ਦੇ ਭਾਗ ਜਾਗਣਗੇ, ਇੱਥੇ ਮੱਥੇ ਦੇ ਭਾਗ ਜਾਗਣਗੇ ਜਦ ਬੁੱਧੀ ਕੰਮ ਕਰੂਗੀ, ਉਹਨਾਂ ਦੀ ਗੁਰਬਾਣੀ ਨੂੰ ਬੰਦੂਗੀ ਸੁਣ ਕੇ। ਜੇ ਤਾਂ ਮੰਨਦੇ ਰਹੇ ਉਹ ਆਪਣੇ ਪਿਛਲੇ ਗੁਰੂਆਂ ਦਾ ਹੀ ਖਿਆਲ, ਫਿਰ ਤਾਂ ਗਏ ਫਸ ਬੈਠੇ ਰਹੇ। ਜੇ ਗੁਰਬਾਣੀ ਵਾਲੀ ਗੱਲ ਸੁਣ ਲਈ ਮੰਨ ਲਈ ਫਿਰ ਨਿਕਲ ਗਏ, ਫਿਰ ਗਾਂ ਚਲੇ ਗਏ।
ਠੀਕ ਹੈ, ਇਹ ਪ੍ਰੋਫੈਸਰ ਸਾਹਿਬ ਸਿੰਘ ਨੇ ਗਿੱਲੀ ਗਿੱਲੀ ਗੁੜ ਵਾਸਤੇ ਕਿਹਾ, ਚਿਪ ਚਿਪ ਕਰਦੀ ਗੁੜ ਦੀ ਰੋੜੀ ਉੱਤੇ ਮੱਖੀ ਮੁੜ ਮੁੜ ਉੱਡ ਕੇ ਆ ਬੈਠਦੀ ਹੈ।
ਉਹ ਤਾਂ ਇੱਕ ਵਾਰ ਬੈਠ ਕੇ ਦੁਬਾਰਾ ਉੱਠੇ ਨਹੀਂ ਸਕਦੀ ਮੱਖੀ ਗਿੱਲੀ ਰੋੜੀ ਤੇ ਤਾਂ,
ਤੇ ਆਖਰ ਗੁੜ ਨਾਲ ਹੀ ਚੰਬੜ ਜਾਂਦੀ ਹੈ, ਮੁੜ ਮੁੜ ਉੱਡ ਕੇ ਆ ਬੈਠਦੀ ਹੈ ਤੇ ਆਖਰ ਗੁੜ ਨਾਲ ਚੰਬੜ ਜਾਂਦੀ ਹੈ ਤੇ ਉੱਥੇ ਹੀ ਮਰ ਜਾਂਦੀ ਹੈ। ਇਹੀ ਹਾਲ ਹੈ ਮਾਇਆ ਦਾ,
ਬੰਦੇ ਭਾਗ ਮਥਾਏ ਫਿਰ ਕਦੇ ਕਰੂਗਾ।
ਜਿਹੜੇ ਜਿਹੜੇ ਬੰਦੇ ਮਾਇਆ ਦੇ ਨੇੜੇ ਹੋ ਕੇ ਬੈਠਦੇ ਹਨ ਉਹ ਇਸ ਮੋਹ ਵਿੱਚ ਫਸ ਜਾਂਦੇ ਹਨ, ਸਿਰਫ ਉਹੀ ਬਚਦੇ ਹਨ ਜਿਨ੍ਹਾਂ ਦੇ ਮੱਥੇ ਤੇ ਭਾਗ ਜਾਗਦੇ ਹਨ।
ਇਹ ਤਾਂ ਸਾਰੀਆਂ ਮੱਖੀਆਂ ਗਈਆਂ, ਭਾਗ ਮਥਾਏ ਦੀ ਗੱਲ ਕੀ ਹੈ, ਬੈਠੀ ਉਹਦੀ ਬੈਠੀ ਕਿਸ ਤਰੀਕੇ ਨਾਲ ਹੈ, ਬੈਠਣ ਦਾ ਢੰਗ ਹੋਰ ਕੀ ਹੈ, ਪੈਰਾਂ ਨੂੰ ਘਿਓ ਲਾ ਕੇ ਬੈਠੀ ਜੇ ਫਸੇ ਲੋ, ਉਹ ਗੱਲ ਕਲੀਅਰ ਕਰੇ। ਬੈਠੀਆਂ ਤਾਂ ਮੱਖੀਆਂ ਸਾਰੀਆਂ ਹੀ ਨੇ, ਮਾਇਆ ਵਿੱਚ ਉਦਾਸੀ ਜਿਹੜੇ ਹੋ ਗਏ ਉਹ ਗੱਲ ਕਿੱਥੋਂ ਲਿਆਊ।
ਠੀਕ ਹੈ ਜੀ, ਵੀ ਜੋ ਬੈਠੇ ਆ ਜੋ ਉੱਠੇ ਨੀ, ਇਹ ਵਿਦ ਸੁਣ ਕੇ ਜਾਟ ਰੋਟ ਭਗਤੀ ਲੱਗਾ, ਉਹ ਸਾਰੇ ਹੀ ਫਸ ਜਾਣਗੇ। ਹਾਂ ਜੀ,
ਆ ਗੱਲ ਹੈ।
ਠੀਕ ਹੈ ਜੀ, ਤੇ ਉਹ ਕਬੀਰ ਜੀ ਵੀ ਕਹਿੰਦੇ ਨਾ, ਕਬੀਰ ਸੂਤਾ ਕਿਆ ਕਰੇ
ਬੈਠਾ ਰਹੇ ਔਰ ਜਾਗ।
ਹਾਂਜੀ, ਇਸ ਦੀ ਗੱਲ ਹੈ ਜੀ।
ਅਸਾਂ ਪਾਸ਼ਾ ਵੀ ਕਹਿੰਦੇ ਨੇ ਠਾਠ ਪੇ ਹੋਣੇ ਜ਼ੋਰ ਕਰ ਵਜਨ ਕਾ ਹਾਸਲ ਲਿਆਏ, ਉੱਠ ਕੇ ਖੜਾ ਹੋ ਗਿਆ।
ਠੀਕ ਹੈ ਜੀ, ਨੀਂਦ ਚ ਉਹ ਸੁੱਤੇ ਪਏ ਆ ਜੀ,
ਬਸ ਉਹ ਨਾ ਕੁਝ ਕਰਨਾ ਨਾ ਕੁਝ ਧਰਨਾ, ਲੱਤਾਂ ਘਟਾਈ ਜਾਣੀਆਂ, ਪੈਰੀਆਂ ਤਲਵਾਈ ਜਾਣੀਆਂ, ਬੁਰਾ ਕਿਸੇ ਦਾ ਸੋਚਣਾ ਨੀ, ਅਕਲ ਲੈਣੀ ਨੀ, ਗਿਆਨ ਲੈਣਾ ਨੀ, ਬੁਰਾ ਸੋਚਣਾ ਨੀ।
ਠੀਕ ਹੈ ਜੀ,
ਉੱਥੇ ਕਿ ਰਹਿ ਜਾਂਦੇ ਨੇ ਖੜੇ ਜਿੱਥੇ ਖੁਦਦੇ ਨੇ।
ਹਾਂਜੀ, ਮਹੱਲਾ ਪੰਜਵਾਂ, ਡਿੱਠਾ ਹੱਬ ਮਜਾਹੇ, ਖਾਲੀ ਕੋਈ ਨਾ ਜਾਣੀਏ, ਤੈ ਸਖੀ ਭਾਗ ਮਥਾਹੇ ਜਿੰਨੀ ਮੇਰਾ ਸੱਜਣ ਰਾਵਿਆ।
ਪਹਿਲਾ ਸ਼ਲੋਕ ਸੀ ਉਹਦਾ ਹੀ ਵਿਆਖਿਆ ਆ ਗਈ। ਜਿੱਟਾ ਹੱਬ ਵਜਾਏ ਸਾਰਿਆਂ ਦੇ ਅੰਦਰ ਰਹੋ, ਮੈਂ ਦੇਖ ਲਿਆ ਸਾਰਿਆਂ ਦੇ ਅੰਦਰ ਮੈਨੂੰ ਦ੍ਰਿਸ਼ਮਾਨ ਹੈ, ਖਾਲੀ ਕੋਈ ਨਾ ਜਾਣੀ ਹੈ, ਕਿਸੇ ਨੂੰ ਖਾਲੀ ਮਤ ਮੰਨੋ, ਸਤਿਗੁਰ ਸਾਰਿਆਂ ਦੇ ਵਿੱਚ ਹੈ, ਸਤਿਗੁਰ ਤੇ ਖਾਲੀ ਕੋਈ ਨਹੀਂ। ਪਰ ਮੇਲ ਕੌਣ ਮਿਲਾਵੇ? ਮੇਰੇ ਪ੍ਰਭ ਮੇਲ ਮਿਲਾਏ, ਮੇਲ ਤਾਂ ਪ੍ਰਭ ਮਿਲਾਵੇ ਨਾ, ਜੇ ਮਿਲਣਾ ਚਾਹੁੰਦਾ ਹੋਵੇ। ਇਹ ਤਾਂ ਨੇੜੇ ਹੀ ਆਉਂਦਾ ਪ੍ਰਭ ਦੇ, ਪ੍ਰਭ ਤਾਂ ਮੇਲ ਮਿਲਾਵੇ ਜੇ ਪ੍ਰਭ ਦੇ ਨੇੜੇ ਆਵੇ। ਪ੍ਰਭ ਨੂੰ ਤਾਂ ਪ੍ਰਭ ਮੰਨਦਾ ਹੀ ਨਹੀਂ, ਪ੍ਰਭ ਤਾਂ ਆਪੇ ਬਣਿਆ ਬੈਠਾ। ਐ ਸਖੀ ਭਾਗ ਮਥਾਏ, ਇਹ ਸਖੀਏ ਤੇਰੇ ਮੱਥੇ ਦੇ ਭਾਗ ਠੀਕ ਨੇ, ਤੇਰੇ ਮੱਥੇ ਭਾਗ ਹੈ, ਤੂੰ ਭਾਗਾਂ ਵਾਲੀ ਹੈ, ਤੂੰ ਭਾਗਸ਼ਾਲੀ ਹੈ। ਜਿੰਨੀ ਮੇਰਾ ਸੱਜਣ ਰਾਵਿਆ, ਜਿਹਨੇ ਮੇਰਾ ਸੱਜਣ ਉਹਦਾ ਗਿਆਨ ਲੈ ਲਿਆ, ਉਹਦੀ ਜੋਤ ਨਾਲ ਆਪਣਾ ਅੰਦਰ ਪ੍ਰਗਾਸ ਲਿਆ, ਆਪਣਾ ਹਿਰਦਾ ਪ੍ਰਗਾਸ ਲਿਆ ਜਿਹਨੇ ਉਹਦੀ ਜੋਤ ਨਾਲ, ਉਹਦੇ ਸਨਮੁਖ ਖੜ ਕੇ ਤੇਰੇ ਤੂੰ ਭਾਗਸ਼ਾਲੀ।
ਤੈ ਸਖੀ ਭਾਗ ਮਥਾਹੇ ਜਿੰਨੀ ਮੇਰਾ ਸੱਜਣ ਰਾਵਿਆ। ਰਾਵਿਆ ਤੋਂ ਕੀ ਭਾਵ ਹੁੰਦਾ ਜੀ?
ਰਾਵਿਆ ਹੁੰਦਾ ਉਹਦੀ ਸਾਰੀ ਰੋਸ਼ਨੀ ਆਪਣੇ ਅੰਦਰ ਜਜ਼ਬ ਕਰ ਲੈਣੀ,
ਗਿਆਨ ਦੀ ਕਮੀ ਸੀ ਉਹ ਦੂਰ ਹੋ ਗਿਆ ਜੀ,
ਆਪਣੇ ਭਰਮ ਦਾ ਨਾਸ ਕਰ ਲੈਣਾ।
ਠੀਕ ਹੈ ਜੀ। ਪੌੜੀ ਹੋਂ ਢਾਡੀ ਦਰ ਗੁਣ ਗਾਵਦਾ, ਜੇ ਹਰ ਪ੍ਰਭ ਭਾਵੈ ਪ੍ਰਭ ਮੇਰਾ ਥਿਰ ਥਾਵਰੀ, ਹੋਰ ਆਵੈ ਜਾਵੈ।
ਮੈਂ ਪਰਮੇਸ਼ਰ ਦੇ ਦਲ ਦਾ ਢਾਡੀ ਹਾਂ, ਢਾਡੀ ਹੁੰਦਾ ਵਡਿਆਈ ਕਰਨ ਵਾਲਾ। ਮਰਾਸੀ ਨੂੰ ਵੀ ਢਾਡੀ ਕਹਿੰਦੇ ਨੇ ਰਾਜਸਥਾਨ, ਮਰਾਸੀ ਗੁਣ ਗਾਣ ਪਾਠ ਵੀ ਢਾਡੀਏ ਹੁੰਦੇ ਨੇ, ਉਹ ਵੀ ਗੁਣ ਪਾਉਂਦੇ ਹੁੰਦੇ ਨੇ। ਪਾਠ ਮੁਸਲਮਾਨ ਹੋ ਗਏ ਤਾਂ ਮਰਾਸੀ ਕਹੇ, ਦਰ ਗੁਣ ਗਾਵਦਾ ਮੈਂ ਉੱਥੇ ਉਹਦੇ ਪਰਮੇਸ਼ਰ ਦੇ ਦਰ ਦੇ ਉੱਤੇ ਖੜਾ ਗੁਣ ਗਾਣ ਕਰਦਾ ਹੁੰਦਾ। ਜੇ ਹਰ ਪ੍ਰਭ ਭਾਵੇ, ਜੇ ਹਰ ਪ੍ਰਭ ਨੂੰ ਮੇਰੇ ਗੁਣ ਚੰਗੇ ਲੱਗ ਜਾਣ, ਜੇ ਮੈਂ ਉਹਨੂੰ ਪਾ ਜਾਵਾਂ ਮੈਂ ਤਾਂ ਗੁਣ ਗਾਇਨ ਕਰਦਾ। ਜੇ ਕਿਤੇ ਉਹ ਮੇਰੇ ਤੇ ਪ੍ਰਸੰਨ ਹੋ ਜਾਵੇ ਵੀ ਹਾਂ ਗੁਣ ਤੇਰੇ ਠੀਕ ਨੇ, ਤਾਂ ਮੇਰਾ ਕਲਿਆਣ ਹੋ ਜਾਵੇ, ਮੈਂ ਭਾਗਸ਼ਾਲੀ ਹੋ ਜਾਵਾਂ। ਪ੍ਰਭ ਮੇਰਾ ਥਿਰ ਥਾਵਰੀ, ਮੇਰਾ ਪ੍ਰਭ ਤਾਂ ਥਿਰ ਹੈ, ਹਰ ਵਕਤ ਥਾਵਰੀ ਥਾਂ ਵਾਲਾ ਹੈ, ਉਹ ਦਰ ਘਰ ਵਾਲਾ ਹੈ, ਆਪਣੇ ਘਰੋਂ ਹਿੱਲਦਾ ਨਹੀਂ, ਉਹ ਮਹਿਲ ਵਿੱਚ ਰਹਿੰਦਾ ਹੈ, ਮਹਿਲਦਾਰ ਹੈ ਮਹਲ ਚ। ਮਹਲ ਦਾ ਮਤਲਬ ਇੱਕ ਹੋਰ ਵੀ ਹੁੰਦਾ ਜਿਹੜਾ ਹੱਲਦਾ ਨਹੀਂ, ਉੱਪਰ ਨੈਗੇਟਿਵ ਹੈ, ਹੱਲਦਾ ਜੋ ਹੱਲ ਹੈ, ਹੱਲ ਨਹੀਂ ਹੱਲਦਾ ਜੋ ਡੋਲਦਾ ਨਹੀਂ, ਅਡੋਲ ਹੈ ਉਹ। ਔਰ ਉਹਦਾ ਕੋਈ ਮਹਿਲ ਨਹੀਂ ਮਿੱਟੀ ਦਾ ਜਾਂ ਗਾਰੇ ਦਾ ਜਾਂ ਇੱਟਾਂ ਦਾ ਬਣਿਆ ਹੋਇਆ, ਜਾਂ ਚਿੱਟੇ ਪੱਥਰ ਦਾ ਸੋਨੇ ਦਾ ਮਹਿਲ ਨਹੀਂ ਬਣਿਆ ਹੋਇਆ, ਹੈ ਜੋਤ ਹੈ, ਅਡੋਲ ਜੋਤ ਹੈ। ਫਿਰ ਥਾਵਰੀ, ਥਾਵਰੀ ਉਹ ਹੈ ਜੋ ਅਡੋਲ ਹੈ। ਔਰ ਆਵੇ ਜਾਵੇ ਹੋਰ ਤਾਂ ਆਉਣ ਜਾਣ ਵਾਲੇ ਨੇ ਸਭ, ਕਦੇ ਇੱਥੇ ਕਦੇ ਉੱਥੇ, ਕਦੇ ਨਿਗਾਹ ਕਿਤੇ ਜਾਂਦੀ ਹੈ, ਹੋਰਾਂ ਦਾ ਮਨ ਡੋਲਦਾ ਰਹਿੰਦਾ, ਇੱਕ ਥਾਂ ਨਹੀਂ ਟਿਕਿਆ ਹੋਇਆ ਮਨ, ਆਵੇ ਜਾਵੇ।
ਇਹ ਹੋਰ ਕੌਣ ਹੋ ਗਿਆ ਜੀ? ਇੱਕ ਤਾਂ ਪ੍ਰਭ ਹੋ ਗਿਆ, ਪ੍ਰਭ ਵੀ ਤਾਂ ਵਿੱਚੇ ਹੀ ਹੈ ਨਾ ਹਿਰਦੇ ਦੇ।
ਹਾਂ,
ਇਹ ਹੋਰ ਦੀ ਗੱਲ ਕੌਣ ਹੋ ਰਹੀ?
ਪ੍ਰਭ ਨਾਲ ਨਹੀਂ ਬਣੇ ਹੋਏ।
ਅੱਛਾ ਜੀ, ਉਹ ਫਿਰ ਆ ਜਾ ਰਹੇ ਹੈ, ਦੂਏ ਥਿਰ ਥਿਰ ਹੋ ਗਏ ਹੈ।
ਚਾਹੇ ਉਹਨਾਂ ਨੇ ਮੱਤਾਂ ਬਣਾ ਲਈਆਂ, ਚਾਹੇ ਉਹ ਗੁਰੂ ਬਣ ਗਏ, ਪਰ ਪ੍ਰਭ ਨਾਲ ਆਪਣੇ ਨਾਲ ਇੱਕ ਮਿੱਕ ਨਹੀਂ ਹੋਏ, ਇੱਕ ਨਹੀਂ ਹੋਏ ਪ੍ਰਭ ਨਾਲ। ਆਪ ਤਾਂ ਪ੍ਰਭ ਬਣ ਗਏ ਉਹ ਦੇਹਧਾਰੀ, ਪਰ ਆਪਣੇ ਪ੍ਰਭ ਤੋਂ ਵਾਂਝੇ ਨੇ। ਜਿਹੜਾ ਪ੍ਰਭ ਥਿਰ ਥਾਵਰੀ ਉਹ ਤੋਂ ਵਾਂਝੇ ਨੇ, ਉਹਦੀ ਉਹਦੇ ਬਾਰੇ ਗਿਆਨ ਹੀ ਨਹੀਂ, ਉਹ ਜਾਣਦਾ ਹੀ ਨਹੀਂ।
ਠੀਕ ਹੈ ਜੀ। ਸੋ ਮੰਗਾ ਦਾਨ ਗੁਸਾਈਆਂ, ਜਿੱਤ ਭੁੱਖ ਲਹਿ ਜਾਵੇ ਪ੍ਰਭ ਜੀਓ ਦੇਵੋ ਦਰਸ਼ਨ ਆਪਣਾ, ਜਿਤ ਢਾਡੀ ਤ੍ਰਿਪਤਾਵੇ।
ਸੋ ਮੰਗਾ ਦਾਨ ਗੁਸਾਈਆਂ, ਇਹ ਗੁਸਾਈਆਂ ਮੈਂ ਤਾਂ ਉਹ ਦਾਨ ਮੰਗਦਾ ਤੇਤੇ, ਜਿਤ ਭੁੱਖ ਲੈ ਜਾਵੇ, ਜਿਹਦੇ ਨਾਲ ਮੇਰੀ ਭੁੱਖੇ ਨਾ ਰਹੇ, ਕੋਈ ਮਾਇਆ ਦੀ ਕੋਈ ਇੱਛਾ ਹੀ ਨਾ ਰਹੇ, ਸੰਸਾਰ ਦੀ ਭੁੱਖ ਨਾ ਰਹੇ। ਸੰਸਾਰ ਦੀ ਭੁੱਖ ਵਡਿਆਈ ਦੀ, ਸੰਸਾਰੀ ਵਡਿਆਈ ਦੀ ਭੁੱਖ, ਸੰਸਾਰੀ ਰਾਜ ਦੀ ਭੁੱਖ, ਸੰਸਾਰੀ ਪਦਾਰਥਾਂ ਦੀ ਭੁੱਖ, ਇਹ ਸਭ ਲੈ ਜਾਵੇ, ਦੂਰ ਹੋ ਜਾਵੇ।
ਹਾਂਜੀ,
ਉਹ ਦੇਵੋ ਦਰਸ਼ਨ ਆਪਣਾ, ਜਿੱਤ ਢਾਡੀ ਤ੍ਰਿਪਤਾਵੈ। ਹੇ ਪ੍ਰਭ ਜੀ, ਆਪਣਾ ਦਰਸ ਦੇ ਹੋ, ਦਰਸ਼ਨ ਦੇ ਹੋ, ਜਿਹਦੇ ਨਾਲ ਮੇਰਾ ਮਨ ਤ੍ਰਿਪਤ ਹੋ ਜਾਵੇ, ਮੇਰੇ ਮਨ ਨੂੰ ਸ਼ਾਂਤੀ ਆ ਜਾਵੇ, ਮੇਰੇ ਮਨ ਦੀ ਭੁੱਖ ਲੈ ਜਾਵੇ। ਹਾਂਜੀ।
ਇਹ ਜਿਹੜਾ ਦਰਸ਼ਨ ਹੈ ਇਹ ਕਿਸ ਤਰ੍ਹਾਂ ਦਾ ਦਰਸ਼ਨ ਹੈ ਜੀ?
ਤੁਰਕ ਸ਼ਬਦ ਦਾ ਮੇਲ ਹੋ ਜਾਵੇ, ਤੁਰਕੀ ਬਾਣੀ ਅੰਦਰ ਹਿਰਦੇ ਚ ਪ੍ਰਗਟ ਹੋ ਜਾਵੇ।
ਠੀਕ ਹੈ ਜੀ। ਅਰਦਾਸ ਸੁਣੀ ਦਾਤਾਰ ਪ੍ਰਭ, ਢਾਡੀ ਕੋ ਮਹਿਲ ਬੁਲਾਵੇ, ਪ੍ਰਭ ਦੇਖਿਆ ਦੁੱਖ ਭੁੱਖ ਗਈ, ਢਾਡੀ ਕੋ ਮੰਗਣ ਚਿਤ ਨਾ ਆਵੇ।
ਹੁਣ ਅਗਲੀ ਗੱਲ ਸੁਣ ਲੋ, ਪ੍ਰਵਾਨ ਹੋ ਗਿਆ ਢਾਡੀ, ਅਰਦਾਸ ਸੁਣੀ ਦਾਤਾਰ ਪ੍ਰਭ। ਕਿਉਂ ਅਰਦਾਸ ਕਾਹਦੀ ਸੀ? ਸਤ ਸੰਤੋਖ ਦੀ ਅਰਦਾਸ ਸੀ, ਹੋਰ ਕੁਛ ਨੀ ਸੀ ਮੰਗਿਆ। ਸੰਸਾਰ ਦੀ ਭੁੱਖ ਲੈ ਜਾਵੇ ਮੇਰੀ, ਸੰਸਾਰ ਦਾ ਕੋਈ ਪਦਾਰਥ ਨਹੀਂ ਸੀ ਮੰਗਿਆ, ਸਤ ਸੰਤੋਖ ਦੀ ਅਰਦਾਸ ਸੀ। ਸਤ ਸੰਤੋਖ ਹੋਵੇ ਅਰਦਾਸ, ਤਾਂ ਸੁਣ ਸਤ ਬਹਾਲੇ ਪਾਸ, ਉਹ ਗੱਲ ਹੈ। ਅਰਦਾਸ ਸੁਣੀ ਦਾਤਾਰ ਪ੍ਰਭ, ਇਹ ਅਰਦਾਸ ਸੁਣਦਾ, ਦੂਜੀ ਅਰਦਾਸ ਨਾ ਕਹਿੰਦੀ ਸੁਣੀਆਂ ਨਾ ਸੁਣੇ। ਢਾਡੀ ਕੋ ਮਹਿਲ ਬੁਲਾਵਾ, ਢਾਡੀ ਨੂੰ ਕਹਿੰਦਾ ਆ ਜਾ ਅੰਦਰ ਵੜਿਆ। ਦਰਵਾਜੇ ਮੂਹਰੇ ਖੜਾ ਸੀ ਨਾ ਢਾਡੀ, ਤਾਂ ਦਰਵਾਜੇ ਮੂਹਰੇ ਖੜਾ ਸੀ, ਕਹਿੰਦਾ ਆ ਜਾ ਲੰਘੇ ਅੰਦਰ ਆ ਜਾ, ਮਹਿਲ ਬੁਲਾਵਾ। ਪ੍ਰਭ ਦੇਖਿਆ ਜਾ ਅੰਦਰ ਗਿਆ, ਫਿਰ ਪ੍ਰਭ ਦਾ ਦਰਸ਼ਨ ਹੋਇਆ। ਪ੍ਰਭ ਦੇਖਿਆ ਦੁੱਖ ਭੁੱਖ ਗਈ, ਢਾਡੀ ਕੋ ਮੰਗਣਾ ਚਿੱਤ ਨਾ ਆਵੇ। ਢਾਡੀ ਸੁੰਨ ਹੋ ਗਿਆ, ਦੇਖਦੀ ਸਾਰੇ ਮੰਗਣਾ ਹੀ ਭੁੱਲ ਗਿਆ, ਕੀ ਮੰਗਾ ਕੀ ਨਾ ਮੰਗਾ ਚੇਤਾ ਹੀ ਭੁੱਲ ਬਿਸਰ ਗਿਆ। ਐਸਾ ਵਿਗਾਸ ਹੋਇਆ ਨਾਨਕ ਭਗਤਾਂ ਸਦਾ ਵਿਗਾਸ, ਸੁਣੀਏ ਦੁੱਖ ਪਾਪ ਕਾ ਨਾਸ, ਦੁੱਖ ਔਰ ਪਾਪ ਕਾ ਹੀ ਨਾਸ ਹੋ ਗਿਆ। ਮੰਗਣਾ ਹੀ ਭੁੱਲ ਗਿਆ, ਮੰਗਣ ਦੀ ਲੋੜ ਹੀ ਨਹੀਂ ਰਹੀ। ਫਿਰ ਤੁਧ ਹੋਰ ਜੇ ਮੰਗਣਾ, ਫਿਰ ਦੁੱਖਾਂ ਕੇ ਦੁੱਖ, ਜਦ ਤੂੰ ਹੀ ਮਿਲ ਗਿਆ ਤਾਂ ਮੰਗਣਾ ਹੋਰ ਰਹਿ ਕੀ ਗਿਆ। ਮਾਣਾ ਚਿੱਤਾ ਇੱਕ ਨੇ, ਢਾਡੀ ਹੁੰਦਾ ਹੀ ਜ਼ਿਆਦਾ ਜਦੋਂ ਇੱਕ ਹੁੰਦੇ ਨੇ। ਪਾਣੀ ਸਤਿਗੁਰ ਦੀ ਹੈ, ਆਪਾਂ ਤੋਂ ਪਰੇ ਫਿਰਦੇ ਆ। ਹੁਣ ਚਿੱਤਰ ਬੁੱਧ ਦੀ ਗੱਲ ਪਿੱਛੇ ਹੀ ਖਤਮ ਹੋ ਗਈ ਬਹੁਤ।
ਠੀਕ ਹੈ, ਇੱਥੇ ਹੁਣ ਸ਼ਬਦ ਗੁਰੂ ਦੀ ਗੱਲ ਹੋ ਰਹੀ ਹੈ ਜੀ।
ਹਾਂ, ਸ਼ਬਦ ਗੁਰੂ ਮਹਿਲ ਬੁਲਾਵਾ, ਮਹਿਲ ਦੇ ਵਿੱਚ ਉਹੀ ਹੈ, ਮਹਿਲ ਸੱਚਖੰਡ ਹੈ, ਸੱਚਖੰਡ ਚ ਬੁਲਾ ਲਿਆ, ਬੁਲਾ ਲਿਆ ਧੁਰ।
ਇਹ ਹੁਣ ਪ੍ਰਭ ਦਾ ਪ੍ਰਭ ਹੈ ਅੱਗੇ ਹੈ ਜੀ।
ਹਾਂ, ਪ੍ਰਭ ਦਾ ਪ੍ਰਭ ਹੈ ਕੀ ਬਾਣੀ ਉਹ ਦੱਸੀ, ਉਹ ਹੁਕਮ ਉੱਤੇ ਥਾਈ ਸੁਣ ਗਿਆ, ਦੇਖ ਲਿਆ ਸਭ ਕੁਝ ਜੋ ਚੱਲਦਾ ਸੀ ਅੰਦਰ।
ਠੀਕ ਹੈ ਜੀ। ਸਭੇ ਇੱਛਾ ਪੂਰੀਆਂ ਲੱਗ ਪ੍ਰਭ ਕੈ ਪਾਵੈ, ਹਾਂ ਨਿਰਗੁਣ ਢਾਡੀ ਬਖਸ਼ਿਓਨ, ਪ੍ਰਭ ਪੁਰਖ ਵਿਦਾਵੈ।
ਸਭੇ ਇੱਛਾ ਪੂਰੀਆਂ, ਸਾਰੀਆਂ ਇੱਛਾ ਪਹਿਲਾਂ ਆਪੇ ਹੀ ਪੂਰੀਆਂ ਹੋ ਗਈਆਂ, ਬੁੱਧਣ ਦੀ ਲੋੜ ਨਹੀਂ ਰਹੀ ਕੁਛ। ਲੱਗ ਪ੍ਰਭ ਕੈ ਪਾਵੈ, ਪ੍ਰਭ ਦੇ ਚਰਨੀ ਲੱਗਦੀ ਸਾਰ ਸਾਰੀਆਂ ਇੱਛਾ ਪੂਰੀਆਂ ਹੋ ਗਈ, ਸੁਰਤ ਸ਼ਬਦ ਨਾਲ ਜੁੜੀ ਸਭ ਇੱਛਾ ਪੂਰੀਆਂ। ਹਾਂ ਨਿਰਗੁਣ ਢਾਡੀ, ਦੇਖੋ ਨਿਰਗੁਣ ਹੈ, ਹੁਣ ਢਾਡੀ ਸਰਗੁਣ ਨਹੀਂ ਹੈ, ਨਿਰਗੁਣਾ ਨਿਰੰਕਾਰ ਹੈ, ਢਾਡੀ ਸਰੀਰ ਨਹੀਂ ਹੈ। ਸਰਗੁਣ ਕੌਣ ਹੈ? ਸਰਗੁਣ ਨਾਲ ਜੁੜਿਆ ਹੋਇਆ ਢਾਡੀ ਨਿਰਗੁਣ, ਸਰਗੁਣ ਦੇ ਲੜ ਲੱਗੇ, ਸਰਗੁਣ ਦਾ ਦਰਸ਼ਨ ਹੋਇਆ, ਆਪ ਨਿਰਗੁਣ। ਹਾਂ ਨਿਰਗੁਣ ਢਾਡੀ ਬਖਸ਼ਿਆ, ਮੈਂ ਨਿਰਗੁਣ ਸੀ ਢਾਡੀ ਮੈਨੂੰ ਬਖਸ਼ ਲਿਆ। ਪ੍ਰਭ ਪੁਰਖ ਬੇਦਾਵਾ, ਜਿਹਦੇ ਖਿਲਾਫ ਕੋਈ ਦਾਵਾ ਹੀ ਨਹੀਂ ਕਰ ਸਕਦਾ, ਜਿਹਦੇ ਖਿਲਾਫ ਕੋਈ ਬੋਲ ਹੀ ਨਹੀਂ ਸਕਦਾ, ਜਿਹਨੂੰ ਕੋਈ ਚੈਲੇਂਜ ਹੀ ਨਹੀਂ ਕਰ ਸਕਦਾ, ਉਸ ਪੁਰਖ ਨੇ ਬਖਸ਼ੇ। ਪਰ ਪੁਰਖ ਬੇਦਾਵਾ, ਨਾ ਆਪ ਦਾਵਾ ਕਰਦਾ ਕੋਈ, ਨਾ ਉਹਦੇ ਖਿਲਾਫ ਕੋਈ ਦਾਵਾ ਕਰਦਾ, ਨਾ ਉਹਦੀ ਕੋਈ ਮੁਖਾਲਫਤ ਕਰਦਾ। ਉਹਨੂੰ ਕੋਈ ਗੋਡ ਕਹਿੰਦਾ, ਕੋਈ ਉਹਨੂੰ ਅੱਲਾ ਕਹਿੰਦਾ, ਕੋਈ ਉਹਨੂੰ ਖੁਦਾ ਕਹਿੰਦਾ, ਕੋਈ ਉਹਨੂੰ ਰਾਮ ਕਹਿੰਦਾ, ਕੋਈ ਉਹਨੂੰ ਵਿਸ਼ਨੂੰ ਕਹਿੰਦਾ, ਕੋਈ ਉਹਨੂੰ ਸ਼ਿਵ ਕਹਿੰਦਾ, ਕੋਈ ਉਹਨੂੰ ਕੁਛ ਵੀ ਕਹਿੰਦਾ ਰਹੇ, ਹਕੀਕਤ ਕੋਈ ਨੀ ਗੱਲ ਹੈ।
ਪ੍ਰੋਫੈਸਰ ਸਾਹਿਬ ਜੀ ਨੇ ਇੱਥੇ ਲਿਖਿਆ ਜੀ, ਪ੍ਰਭ ਦੀ ਚਰਨੀ ਲੱਗ ਕੇ ਮੇਰੀਆਂ ਸਾਰੀਆਂ ਹੀ ਕਾਮਨਾਵਾਂ ਪੂਰੀਆਂ ਹੋ ਗਈਆਂ, ਮੇਰੀ ਕੋਈ ਵਾਸਨਾ ਰਹਿ ਹੀ ਨਹੀਂ ਗਈ, ਉਸ ਪ੍ਰਭੂ ਪੁਰਖ ਨੇ ਮੈਨੂੰ ਨਿਮਾਣੇ ਗੁਣਹੀਣ ਢਾਡੀ ਨੂੰ ਬਖਸ਼ ਲਿਆ ਹੈ। ਉਹ ਬੇਦਾਵੇ ਨੂੰ ਨਿਮਾਣਾ ਕਹਿੰਦੇ ਆ ਜੀ।
ਬੇਦਾਵਾ ਨਿਮਾਣਾ ਨਹੀਂ ਹੁੰਦਾ, ਨਿਰਦਾਵਾ ਲਿਖਿਆ ਹੋਇਆ ਕਬੀਰ ਨੇ, ਨਿਰਦਾਵੇ ਰਹੋ ਨਿਸ਼ੰਕ, ਦਾਵੇ ਦਾਜਣ ਹੋਤ ਹੈ ਨਿਰਦਾਵੇ, ਨਿਰਦਾਵਾ ਹੋਰ ਚੀਜ਼ ਹੈ, ਬੇਦਾਵਾ ਹੋਰ, ਨਿਰਦਾਵਾ ਨਹੀਂ ਹੈ, ਨਿਰਦਾਵੇ ਰਹੋ ਨਿਸ਼ੰਕ, ਕੋਈ ਦਾਵਾ ਕਰਕੇ ਨਾ ਰਹਿਣਾ, ਨਿਰਦਾਵੇ ਰਹਿਣਾ। ਖਿਲਾਫ਼ ਕੋਈ ਸ਼ਰੀਕ ਨਹੀਂ ਬਣ ਸਕਦਾ ਉਹਦਾ, ਕਿਉਂ ਨਹੀਂ ਬਣ ਸਕਦਾ? ਕਿਉਂਕਿ ਗਰਭ ਪ੍ਰਹਾਰੀ ਵੀ ਹੈ, ਉਹਦੇ ਨਾਲ ਨਿਰਦਾਵੇ ਨਹੀਂ ਆ ਸਕਦਾ, ਬੇਦਾਵੇ ਹੀ ਆਊਗਾ। ਜਿਹੜਾ ਦਾਵਾ ਕਰਦਾ ਹੈ ਉਹਦੇ ਤੇ ਪ੍ਰਹਾਰ ਵੀ ਕਰ ਦਿੰਦਾ, ਨਰਕ ਚ ਵੀ ਭੇਜ ਦਿੰਦਾ, ਉਹਦੇ ਕੋਲ ਸ਼ਕਤੀ ਵੀ ਹੈ, ਪਾਵਰ ਦਾ ਵੀ ਇਸਤੇਮਾਲ ਕਰ ਲੈਂਦਾ।
ਪ੍ਰਭ ਔਰ ਪੁਰਖ ਤੇ ਸਿਹਾਰੀ ਹੈ, ਇਹਨਾਂ ਨੇ ਪ੍ਰਭ ਪੁਰਖ ਨੇ ਤਾਂ ਕਹਿਤਾ, ਵੇਦਾਵੇ ਦਾ ਮਤਲਬ ਨਿਮਾਣਾ ਕਿਵੇਂ ਹੋਜੂ? ਪ੍ਰਭ ਪੁਰਖ ਦਾ ਸਭ ਤੋਂ ਵੱਡਾ ਪ੍ਰਭ ਪੁਰਖ ਵਿਦਾਵਾ, ਇਹ ਵਿਦਾਵਾ ਜਿਹੜਾ ਹੈ ਇਹ ਵਿਸ਼ੇਸ਼ਣ ਲੱਗਦਾ ਜੀ। ਤਾਂ ਹੀ ਫਿਰ ਉਸ ਪ੍ਰਭ ਪੁਰਖ ਨੇ ਮੈਨੂੰ ਨਿਮਾਣੇ ਗੁਣਹੀਨ ਢਾਡੀ ਨੂੰ ਬਖਸ਼ ਲਿਆ ਹੈ। ਅਰਥ ਠੀਕ ਨਹੀਂ ਲੱਗਦੇ। ਜਿਹੜਾ ਵਿਦਾਵੈ ਰੂਪੀ ਪ੍ਰਭ ਪੁਰਖ ਹੈ ਉਹਨੇ ਬਖਸ਼ ਲਿਆ, ਜਿਹਦੇ ਖਿਲਾਫ਼ ਕੋਈ ਦਾਵਾ ਨਹੀਂ ਕਰ ਸਕਦਾ।
ਨਿਰਗੁਣ ਤਾਂ ਪਹਿਲਾਂ ਆ ਚੁੱਕਿਆ, ਉੱਥੇ ਨਿਮਾਣੇ ਦੀ ਕੀ ਲੋੜ ਹੈ?
ਠੀਕ ਹੈ, ਇਹ ਪ੍ਰਭ ਦਾ ਗੁਣਵਾਚਕ ਨਾਮ ਹੈ ਵਿਦਾਵਾ। ਹੈ ਜੀ,
ਹਾਂ ਇਹ ਗੁਣਵਾਚਕ ਹੈ, ਉਹ ਤਾਂ ਕੋਈ ਸ਼ਰੀਕ ਨਹੀਂ ਹੈ, ਸਿਰ ਸ਼ਰੀਕ ਹੈ। ਪਰ ਉਹ ਐ ਨੀ ਕਹਿੰਦਾ, ਆਰੋਪ ਨੀ ਕਰਦਾ ਵੀ ਮੇਰੇ ਵਰਗਾ ਕੋਈ ਹੈ ਨੀ। ਇਹ ਦਾਵਾ ਨੀ ਕਰਦਾ ਉਹ ਕਿਸੇ ਕਿਸਮ ਦਾ ਕਿ ਮੇਰਾ ਇਲਾਜ ਚੱਲਦਾ ਤੂੰ ਕਿਉਂ ਕਰਦਾ ਹੈ ਨਾ, ਬੇਦਾਵਾ ਤਾਂ ਵੀ ਹੈ ਉਹ।
ਠੀਕ ਹੈ ਜੀ,
ਉਹ ਬੇਦਾਵਾ ਤਾਂ ਸੰਸਾਰ ਨਾਲ ਦਿੱਤਾ ਹੋਇਆ, ਉਹਦਾ ਸੰਸਾਰ ਨਾਲ ਰਿਸ਼ਤਾ ਹੈ ਵੀ ਹੈ ਵੀ ਨੀ, ਜਿਵੇਂ ਬੇਦਾਵਾ ਲਿਖ ਕੇ ਦੇ ਗਏ ਤੇ ਸਿੱਖ।
ਇੱਥੇ 9ਵੀਂ ਪੌੜੀ ਦੀ ਸਮਾਪਤੀ ਹੈ ਜੀ।